yo dice, yo dice, so yo dice, so ਸ਼ਬਦ ਹੈ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1140 ਪੇਜ 1140 ਭੈਰੋਂ ਮਹੱਲਾ ਪੰਜਵਾਂ। ਅੱਜ ਅਸੀਂ ਇੱਕ ਨਵਾਂ ਤੰਦ ਕੱਤਣਾ ਸ਼ੁਰੂ ਕਰਨ ਲੱਗੇ ਹਾਂ, ਨਵੀਂ ਪੂਣੀ, ਨਵਾਂ ਵਿਸ਼ਾ, ਔਰ ਇਹ ਸ਼ਾਇਦ ਸ਼ਬਦ ਕਿਸੇ ਨਾ ਕਦੇ ਸੁਣੇ ਵੀ ਨਾ ਹੋਣੇ, ਲੇਕਿਨ ਇੰਨਾ ਉੱਚਾ ਗਿਆਨ ਇਹਨਾਂ ਸ਼ਬਦਾਂ ਦੇ ਵਿੱਚ ਵੀ ਜੋ ਵੀ ਚੀਜ਼ ਤੂੰ ਦੇਖਦੇ ਹਾਂ ਹਰ ਇੱਕ ਨੂੰ ਰੋਗ ਵਿਆਪੇ ਆ, ਔਰ ਸ਼ਬਦ ਦੱਸੇਗਾ ਵੀ ਉਸੇ ਰੋਗ ਨਾਲ ਫਿਰ ਉਹ ਮਰਦੀ ਹੈ ਚੀਜ਼ ਜਿਹੜੀ ਦੇਖਦੀ ਦੇ। ਸਾਰੀ ਦੁਨੀਆ 'ਚ ਇੱਕ ਰੋਗ ਤੋਂ ਬਗੈਰ ਕੋਈ ਨਹੀਂ, ਜੇ ਹੈ ਤਾਂ ਉਸ ਮੇਰਾ ਸਤਿਗੁਰ ਜੋਗੀ ਹੈ, ਜਿਹੜਾ ਸਤਿਗੁਰ ਜੀ ਦੀ ਦੇਹ ਨਹੀਂ ਹੈ ਉਹਨੂੰ ਕੋਈ ਰੋਗ ਨਹੀਂ ਹੈ। ਬਾਕੀ ਸਾਰੇ ਜਿੰਨੇ ਇਸ ਸ਼ਬਦ 'ਚ ਆਉਣਗੇ ਜੀਆ ਜੰਤ ਵਿੱਚ ਇਨਸਾਨ, ਉਹ ਸਭ ਰੋਗ ਕਿਸੇ ਨਾ ਰੋਗ ਲੱਗਾ ਔਰ ਉਹਦੇ ਨਾਲ ਹੀ ਉਹ ਮਰਦੇ ਤੁਰੇ ਜਾਂਦੇ ਹੈ। ਜੰਮਣ ਮਰਨ ਨਹੀਂ ਮੁੱਕਦਾ, ਸਭ ਇਹ ਰੋਗ ਦਾ ਐਸਾ ਪੁਆੜਾ ਹੈ। ਅਸੀਂ ਸ਼ਬਦ ਆਦਬ ਰੱਖਦੇ ਹੋਏ ਸਾਰਾ ਸ਼ਬਦ ਪਹਿਲਾਂ ਜਿੱਦਾਂ ਲਿਖਿਆ ਹੈ ਉੱਦਾਂ ਅਸੀਂ ਪੜ੍ਹਾਂਗੇ, ਫਿਰ ਆਪਣੀ ਮਤ ਪਿੱਛੇ ਰੱਖ ਕੇ ਸ਼ਬਦ ਨੂੰ ਸ਼ਬਦ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਐਸੇ ਡੂੰਘੇ ਸ਼ਬਦ ਨੇ ਜਿਹਦੀ ਥਾਂ ਕੋਈ ਨਹੀਂ, ਲੇਕਿਨ ਇਹਦੇ 'ਚ ਉਹ ਚੀਜ਼ਾਂ ਨਿਕਲ ਰਹੀਆਂ ਹੈ ਕਿ ਇਨਸਾਨ ਜੂਨ ਤੈਨੂੰ ਸਭ ਤੋਂ ਵਧੀਆ ਜੂਨ ਮਿਲੀ ਹੈ, ਇਹਦੇ ਤੋਂ ਛੁੱਟ ਸਕਦਾ ਹਾਂ। ਬਾਕੀ ਜਿਹੜੀਆਂ ਜੂਨਾਂ ਇਹਦੇ 'ਚ ਦੱਸੀਆਂ ਉਹ ਭੋਗਣ ਲਈ ਹੈ, 84 ਲੱਖ ਜੂਨਾਂ, ਇਹਦੇ ਵਿੱਚੋਂ ਇੱਕ ਇਨਸਾਨ ਵੀ ਹੈ, 42 ਲੱਖ ਪਾਣੀ 'ਚ, 42 ਲੱਖ ਬਾਹਰ ਧਰਤੀ 'ਤੇ, ਜਿੰਨੀਆਂ ਜੂਨਾਂ ਹੈ ਤੂੰ ਇਹਨਾਂ ਸਾਰਿਆਂ ਦੇ ਵਿੱਚੋਂ ਆਲਾ ਜੂਨ ਤੈਨੂੰ ਮਾਨਸ ਜਿਹੜੀ ਜਿੱਥੋਂ ਤੂੰ ਛੁੱਟ ਸਕਦਾ, ਲੇਕਿਨ ਆਹ ਬੰਧਨ ਤੈਨੂੰ ਪਏ, ਆਹ ਰੋਗ ਲੱਗੇ ਹੈ ਅਤੇ ਤੂੰ ਛੁੱਟਦਾ ਨਹੀਂ ਬਲਕਿ ਜੂਨਾਂ 'ਚ ਜਾਣ ਦਾ ਕੰਮ ਕਰਦਾ। ਇਸ ਕਰਕੇ ਅਸੀਂ ਸ਼ਬਦ ਮਹੱਲੇ ਪੰਜਵੇਂ ਦਾ ਪੰਨਾ ਫਿਰ ਬੋਲ ਦਿੰਦੇ ਹਾਂ। ਹਮੇਸ਼ਾ ਹੀ ਬੇਨਤੀ ਅਸੀਂ ਸਾਰਿਆਂ ਨੂੰ ਕਰ ਰਹੇ ਹਾਂ ਵੀ ਜਦੋਂ ਵੀ ਇੱਥੇ ਸੁਣੋ ਸੈਂਚੀ ਖੋਲ੍ਹ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਈਪਾਸ ਮਿਲ ਜਾਂਦੇ ਨੇ ਉਹਦਾ ਪੇਜ ਖੋਲ੍ਹ ਕੇ ਬੈਠੋ ਤਿਆਰ ਹੋ ਕੇ, ਤਾਂ ਕੁਛ ਗਿਆਨ ਦਾ ਹੱਥ ਆਏਗਾ, ਨਹੀਂ ਤਾਂ ਤੁਹਾਨੂੰ ਸਾਰੀਆਂ ਟੇਪਾਂ ਇੱਦਾਂ ਕੰਨ ਰਸ ਬਣ ਜਾਏਗਾ, ਇੱਧਰੋਂ ਕੰਨ 'ਚੋਂ ਸੁਣੀ ਬਾਣੀ ਉੱਧਰੋਂ ਕੱਢ ਦਿੱਤੀ ਭੁੱਲ ਗਈ ਜਾਂ ਸਾਰੇ, ਬੜਾ ਮਹਿੰਗਾ ਗਿਆਨ ਹੈ। ਇਸ ਕਰਕੇ ਪੇਜ ਖੋਲ੍ਹ ਕੇ ਬੈਠੋ, ਔਰ ਪੰਨਾ ਹੈ 1140 ਪੇਜ 1140 ਭੈਰੋਂ ਮਹੱਲਾ ਪੰਜਵਾਂ, ਜਿਹਨੇ ਸਾਰਾ ਗਿਆਨ ਐਡਿਟ ਕੀਤਾ ਹੈ। ਤੋ ਅਸੀਂ ਸ਼ਬਦ ਸ਼ੁਰੂ ਤੋਂ ਲੈਂਦੇ ਹਾਂ।
ਰੋਗ ਬੰਧ ਰਹਿਣ ਰਤੀ ਨਾ ਪਾਵੇ ਬਿਨ ਸਤਿਗੁਰ ਏ ਬਿਨ ਸਤਿਗੁਰ ਏ ਬਿਨ ਸਤਿਗੁਰ ਰੋਗ ਕਤੇ ਰਜਾ ਸੰਗ ਪਾਇਆ ਤੂੰ ਕੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰੇ ਰੋਗ ਮਿਟਾ
ਚੌਕਾ ਦੋ ਡੰਡੀਆਂ ਸਾਤਾ ਦੋ ਡੰਡੀਆਂ ਬੀਮਾਂ ਐਡੀਟਿੰਗ ਦੇਖੋ ਕਿੱਡੇ ਮਿਹਰਬਾਨ ਨੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਪਿੱਛੇ ਡੰਡੀਆਂ ਪਾ ਕੇ ਚੌਂ ਬੰਦਾਂ ਦਾ ਚੌਂ ਸਟੈਨਜ਼ੀਆਂ ਦੀ ਇਹ ਪੋਇਮ ਹੈ ਔਰ ਸੱਤਵਾਂ ਸ਼ਬਦ ਹੈ ਇਸੇ ਚਾਲ ਦਾ ਔਰ ਬੀਮਾਂ ਸ਼ਬਦ ਹੈ ਜਿੱਥੋਂ ਇਹ ਪ੍ਰਕਰਨ ਸ਼ੁਰੂ ਹੋਇਆ ਸਿੱਕਾ ਬੰਦ ਕਰਤੀ ਦੁਨੀਆਂ ਦੇ ਕੁੱਲ ਗ੍ਰੰਥਾਂ ਦਾ ਅਸੀਂ ਅਦਬ ਕਰਦੇ ਹਾਂ ਬ੍ਰਹਮ ਗਿਆਨ ਦੀਆਂ ਚੀਜ਼ਾਂ ਦਾ ਸਾਰਾ ਜਿੰਨੇ ਵੀ ਟੈਨ ਕਮੈਂਡਮੈਂਟਸ ਹੈ ਕੁਰਾਨ ਸ਼ਰੀਫ ਹੈ ਬਾਈਬਲ ਹੈ ਧਰਮ ਪੁਸਤਕਾਂ ਹੈ ਬੜੀਆਂ ਬੜੀਆਂ ਰਿਸ਼ੀ ਮੁਨੀਆਂ ਦੀਆਂ ਸਾਡੀਆਂ ਸਾਰੀਆਂ ਪਰ ਇਹ ਜਿੰਨੇ ਵੱਡੇ ਗ੍ਰੰਥ ਹੈ ਬਾਅਦ 'ਚ ਬਣਾਏ ਗਏ ਨੇ ਆਹ ਗੁਰੂ ਮਹਾਰਾਜਾਂ ਨੇ ਆਪਣੇ ਹੁੰਦਿਆਂ ਪਿੱਛੇ ਨੰਬਰ ਸਿੱਕਾ ਬੰਦ ਕਰਤਾ ਕੋਈ ਇੱਕ ਲਾਈਨ ਦੇ ਵਿੱਚ ਚੇਂਜ ਕਰ ਸਕਦਾ ਇਸ ਕਰਕੇ ਐਸਾ ਸਿੱਕਾ ਲੇਟੈਸਟ ਗ੍ਰੇਟੈਸਟ ਔਰ ਕੰਪਲੀਟ ਬ੍ਰਹਮ ਗਿਆਨ ਹੈ ਇਹ 'ਚ ਇਸ ਕਰਕੇ ਆ ਪਿਛਲੇ ਹਿੰਸੇ ਜ਼ਰੂਰ ਦੇਖਿਆ ਕਰੋਗੇ ਐਸ ਸ਼ਬਦ ਤੋਂ ਪਹਿਲਾ ਸ਼ਬਦ ਦੇਖੋਗੇ ਅਤੇ ਅਖੀਰਲਾ 19 ਬਣਿਆ ਹੋਊਗਾ ਇਸ ਤੋਂ ਅਗਲਾ ਸ਼ਬਦ ਦੇਖੋਗੇ ਉਹ 20 ਦਾ 21 ਬਣ ਜਾਊਗਾ ਕਿੰਨੇ ਸਿੱਖ ਕਿੰਨੇ ਕੈਂਪ ਲੱਗਦੇ ਹੋਣੇ 1430 ਸਫ਼ੇ ਔਰ ਗੁਰੂ ਮਹਾਰਾਜ ਦੀ ਸੁਪਰਵੀਜ਼ਨ 'ਚ ਟੀਮ ਲੱਗਦੀ ਹੋਣੀ ਸਾਰੀ ਔਰ ਤਾਂ ਇਸ ਸਾਈਡ ਤੱਕ ਗਿਆਨ ਗੁਰਸਿੱਖਾਂ ਤੱਕ ਪਹੁੰਚਿਆ ਇਸ ਕਰਕੇ ਇਹਦਾ ਮੁੱਲ ਅਸੀਂ ਇਹੋ ਪਾ ਸਕਦੇ ਹਾਂ ਵੀ ਜਿੰਨੀ ਆਪਣੀ ਮੱਤ ਪਿੱਛੇ ਰੱਖ ਕੇ ਸ਼ਬਦ ਨੂੰ ਸ਼ਬਦ ਨਾਲ ਖੋਲਾਂਗੇ ਔਰ ਜਿਹੜਾ ਅਸੀਂ ਇਹ ਸਾਰਾ ਸ਼ਬਦ ਹੈ ਔਰ ਗਾਂ ਇੰਨੇ ਸ਼ਬਦ ਇਸ ਰੋਗ 'ਤੇ ਲਿਆਵਾਂਗੇ ਔਰ ਅਸੀਂ ਤੰਦ ਕੱਤੀ ਆ ਰਹੇ ਹਾਂ ਵੀ ਬਚੋ ਆ ਦੇਖੋ ਕਿੱਦਾਂ ਮਰਦੀ ਹੈ ਦੁਨੀਆ ਕਿੱਦਾਂ ਕਿਹੜੇ ਕਿਹੜੇ ਰੋਗ ਨੇ ਉਹ ਗਿਆਨ ਹੈ ਇਹਦੇ 'ਚ ਅਸੀਂ ਇਹਨੂੰ ਹੁਣੇ ਖੋਲ੍ਹਾਂਗੇ ਪਰ ਇਹਦੇ ਸਾਰਾ ਜਿਹੜਾ ਅਸੀਂ ਮੁੱਢਾ ਕੱਤਣਾ ਸ਼ੁਰੂ ਕੀਤਾ ਇਹਦਾ ਅਸੀਂ ਹੈਡਿੰਗ ਇਹੋ ਰੱਖਣਾ ਹੈ ਔਰ ਸਾਰੇ ਸ਼ਬਦਾਂ 'ਚ ਆਹ ਸਾਂਝਾ ਤੰਦ ਚੱਲੇਗਾ ਹੇਤ ਰੋਗ ਕਾ ਸਗਲ ਸੰਸਾਰਾ ਹੇਤ ਰੋਗ ਹੇਤ ਹੈ ਅਟੈਚ ਹੋਇਆ ਤੂੰ ਹੇਤ ਹੈ ਮਾਂ ਨੂੰ ਪੁੱਤ ਨਾ ਹੇਤ ਹੈ ਸਾਰੀ ਦੁਨੀਆਂ 'ਚ ਉੱਧਰ ਅਧਰ ਐਡਾ ਮੋਹ ਮੈਂ ਮਾਇਆ ਔਰ ਹੇਤ ਹੈ ਜਿਹੜੀ ਅਸਲ ਚੀਜ਼ ਉਹ ਹੇਤ ਦੇ ਅਸੀਂ ਸਾਰੇ ਗਾਂ ਸ਼ਬਦ ਲਿਆਵਾਂਗੇ ਲੇਕਿਨ ਆਹ ਹੈਡਿੰਗ ਚੱਲੇਗਾ ਸਾਰੇ ਦਾ ਔਰ ਸਭ ਹੈਡਿੰਗ ਵੱਖਰੇ ਵੱਖਰੇ ਹੋਣਗੇ ਹੇਤ ਰੋਗ ਕਾ ਸਗਲ ਸੰਸਾਰਾ ਤਿੰਨ ਚੀਜ਼ਾਂ ਨੇ ਇਸ ਦੇ ਵਿੱਚ ਆਉਣਗੀਆਂ, ਇੱਕ ਅਕਾਲ ਪੁਰਖ ਆਪ, ਇੱਕ ਉਹਦਾ ਜੋੜਨ ਹਾਰਾ ਸਰੂਪ ਸਤਿਗੁਰ, ਔਰ ਤੀਸਰਾ ਹੈ ਅਭਿਆਸੀ ਜਿਹਨੇ ਜਨਮ ਰੱਬ ਨੂੰ ਮਿਲਣਾ ਹੈ। ਇਸ ਕਰਕੇ ਉਹ ਇਹਨਾਂ ਬੰਧਨ ਤੋਂ ਆਜ਼ਾਦ ਹੈ, ਬਾਕੀ ਸਾਰੇ ਦਾ ਮਤਲਬ ਹੈ ਇਹ ਯੋਗੀ ਨਹੀਂ ਹੈ, ਸਤਿਗੁਰ ਹੈ। ਜਦੋਂ ਸਤਿਗੁਰ ਸੈਲਫ ਐਕਸਪਲੇਨੇਟਰੀ ਲਫਜ਼ ਹੈ, ਕਿਹੜਾ ਗੁਰ ਜਿਹੜਾ ਸੱਤੇ ਹੈ, ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਐਗਜਿਸਟੈਂਸ ਹੈ, ਜਿਹੜਾ ਸਦਾ ਸਦਾ ਹੈ। ਅਤੇ ਜੇ ਸਿੱਧਾ ਜਿਹਾ ਸਮਝਣਾ ਹੋਇਆ ਤਾਂ ਆਹ ਅਸੀਂ ਬੋਲਦੇ ਹਾਂ ਸਾਰੇ ਇਕੱਠੇ ਹੋ ਕੇ, ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਹੋਂਦ ਹੈ, ਉਹ ਗਾਇਬ ਨਹੀਂ ਹੈ, ਉਹ ਸਾਡਾ ਸਤਿਗੁਰ ਇਨਸਾਨ ਨਹੀਂ ਹੈ। ਇਸ ਕਰਕੇ ਇਹਨੂੰ ਇੱਕ ਵਾਰੀ ਫਿਰ ਲਾਈਨ ਰਹਾਉ ਦੀ ਪੜ੍ਹ ਲਈਏ, ਗਿਆਨ ਦੇ ਵਿੱਚ ਮੇਰਾ ਲਿਖਿਆ ਬਾਕੀਆਂ ਦਾ ਇਨਸਾਨ ਸਤਿਗੁਰੂ ਹੈ। ਹੁਣ ਵੀ ਇਹ ਜਗ੍ਹਾ ਇਨਸਾਨ ਮੱਲੀ ਬੈਠਾ, ਯੁੱਗਾਂ ਯੁੱਗਾਂ ਤੋਂ ਸਾਰੇ ਜਿੰਨੇ ਇੱਕ ਗੁਰੂ ਗੋਦੇ ਗਾਂ ਸਤਿਗੁਰੂ ਜੀ ਸਤਿਗੁਰੂ, ਸਾਡੇ ਇਸ ਗਿਆਨ ਦਾ ਜਿਹੜਾ ਸਤਿਗੁਰੂ ਹੈ ਉਹ ਸਾਫ਼ ਲਿਖਿਆ ਬਾਣੀ 'ਚ, ਸਭ ਦੁਨੀਆ ਐਸ ਸਤਿਗੁਰ ਦੇ ਅਸੀਂ ਸਿੱਖ ਹਾਂ। ਗੁਰ ਇਕੱਲੇ ਸਤਿਗੁਰ ਦੇ ਨਹੀਂ, ਗੁਰ ਸਤਿਗੁਰ ਸਾਰਿਆਂ ਨੂੰ ਪੈਰਾਂ 'ਚ ਰਾਰੇ ਨੂੰ ਔਂਕੜ ਹੈ, ਗੁਰ ਦੇ ਰਾਰੇ ਨੂੰ ਔਂਕੜ, ਸਤਿਗੁਰ ਦੇ ਰਾਰੇ ਨੂੰ ਔਂਕੜ, ਇਹ ਉਹ ਹੈ ਜਿਹੜਾ ਨਾ ਜੰਮਦਾ ਨਾ ਮਰਦਾ ਹੈ। ਸੋ ਸਤਿਗੁਰ ਜਿਹੜਾ ਹੈ ਉਹ ਹੈ ਸਤਿਗੁਰ ਯੋਗੀ, ਯੋਗੀ ਯੋਗੀ ਆਪਣੀਆਂ ਤਪੱਸਿਆ ਨਾਲ ਉਮਰਾਂ ਵਧਾ ਦਿੰਦੇ ਸੀ ਪਰ ਫਿਰ ਵੀ ਮਰ ਜਾਂਦੇ ਸੀ, ਸਾਰਾ ਕੁਛ ਕੋਈ ਜੋ ਦੁਨੀਆ 'ਚ ਜੰਮਿਆ ਉਹ ਉਹਨੇ ਬਿਣਸਣਾ, ਭਾਵੇਂ ਕੋਈ ਗੁਰੂ ਹੈ ਭਾਵੇਂ ਇਨਸਾਨ ਹੈ, ਜਿਹਨੇ ਵੀ ਮਾਂ ਦੇ ਪੇਟ 'ਚੋਂ ਜਨਮ ਲਿਆ ਹੈ ਉਹ ਮਰਦਾ ਹੈ। ਇਸੇ ਕਰਕੇ ਇਹਨੂੰ ਦੁਨੀਆ ਨੂੰ ਮਿਰਤ ਮੰਡਲ ਕਹਿੰਦੇ ਹੈ। ਥੋੜ੍ਹਾ ਥੋੜ੍ਹਾ ਗਿਆਨ ਜਿਹੜਾ ਆਉਂਦਾ ਹੈ ਵੀ 9 ਮਹੀਨੇ ਗਰਭ ਦੇ ਮੰਡਲ 'ਚ ਰਹਿੰਦਾ ਅੰਦਰ ਮਾਂ ਦੇ ਮੰਡਲ 'ਚ, ਉੱਥੇ ਵੀ ਇਹਨੂੰ ਰਾਬੀ ਵਿਛਾਉਣ ਵਾਲਾ ਹੁੰਦਾ। ਜਦੋਂ ਇਨਸਾਨ ਬਾਹਰ ਆ ਜਾਂਦਾ ਹੈ ਉਹ ਮਿਰਤ ਮੰਡਲ 'ਚ, ਜਿਹੜਾ ਵੀ ਆਇਆ ਭਾਵੇਂ ਕਿੱਡਾ ਵੱਡਾ ਗੁਰੂ ਔਲੀਆ ਪੈਗੰਬਰ, ਉਹ ਮਿਰਤ ਮੰਡਲ ਹੀ ਤਦੇ ਵੀ ਉਹਨੇ ਮਰਨਾ ਅਖੀਰ 'ਤੇ ਆਉਣ, ਭਾਵੇਂ ਉਹਨਾਂ ਦਾ ਮਰਨਾ ਕਈ ਕਿਸਮ ਦਾ ਹੁੰਦਾ, ਲੇਕਿਨ ਇਹ ਹੈ ਵੀ ਜਿਹੜਾ ਸਾਡਾ ਸਤਿਗੁਰ ਹੈ ਇਹ ਨਾ ਮਰਦਾ ਹੈ ਨਾ ਜੰਮਦਾ ਹੈ, ਜੁੱਗਾ ਜੁੱਗਾ ਤੂਆ, ਔਰ ਇਹ ਅਟਲ ਸਜਾਈ ਹੈ, ਔਰ ਇਹ ਸਤਿਗੁਰ ਨੂੰ ਸਮਝੋ ਉਹਦੇ ਲਈ ਲਿਖਿਆ। ਰੋਗ ਰਹਿ ਹੈ ਤੇ
ਤੇਰਾ ਸਤਿਗੁਰ ਜੋਗੀ।
ਆਹ ਸ਼ਬਦ ਹੁਣ ਸ਼ੁਰੂ ਤੋਂ ਲਈਏ। ਹੋ
ਮੈਰੋ ਮਾਨਕ ਕੋ
ਟੋਪ ਤੇਰ ਤੁਕ ਰੱਖੀ ਮਾਨਸ ਨੂੰ। ਹੋਮੇ ਰੋਗ ਸਭ ਤੋਂ ਵੱਡਾ ਚਿੰਬੜੇ ਆ। ਹੋਮੇ ਹੈ, ਹੋਮੇ ਤੋਂ ਹੀ ਪੰਜੇ ਜਿਹੜੇ ਔਗਣ ਹੈ, ਵੱਡੇ ਦੂਸ਼ ਹੈ, ਦੁਸ਼ਮਣ ਹੈ, ਹੋਮੇ ਤੋਂ ਹੀ ਸਾਰੇ ਨਿਕਲਦੇ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹੰਕਾਰ ਹੋਮੇ ਹੈ। ਅਤੇ ਪੰਜੇ ਦੁਸ਼ਮਣ ਜੇ ਇੱਕ ਵਾਰੀ ਸਮਝ ਗਏ ਸਾਰੀ ਬਾਣੀ 'ਚ ਇਹਦਾ ਔਰ ਸਿੱਖੇ ਜਾਣ ਦੀ ਪਰਵਾਹ ਨਹੀਂ ਕਰਦਾ, ਨਾਮ ਜਪੀ ਜਾਂਦਾ, ਸਿੱਖੀ ਕਮਾਈ ਜਾਂਦਾ, ਸਭ ਕੁਛ ਕਰੀ ਜਾਂਦਾ ਔਰ ਸਵਾਹ ਕਰੀ ਜਾਂਦਾ ਨਾਲ, ਕਿਉਂਕਿ ਇਹ ਰੋਗ ਅੰਦਰ ਆ ਔਰ ਇਹੋ ਲੁੱਟੀ ਜਾਂਦੀ ਉਸ ਇਨਸਾਨ ਨੂੰ। ਇਸ ਕਰਕੇ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਈਗੋ, ਇਹ ਹੈ ਈਗੋ। ਪਹਿਲਾਂ ਹੈ ਸੈਕਸ, ਫਿਰ ਹੈ ਐਂਗਰ, ਸੈਕਸ ਐਂਗਰ, ਲੋਭ ਹੈ ਲਾਲਚ ਗਰੀਡ, ਮੋਹ ਹੈ ਅਟੈਚਮੈਂਟ, ਅਟੈਚਮੈਂਟ ਔਰ ਫਿਰ ਹੈ ਈਗੋ ਸਭ ਤੋਂ ਵੱਡਾ। ਇਹ ਮਾਨਕ ਨੂੰ ਜਿਹੜਾ ਸਭ ਤੋਂ ਵੱਡਾ ਰੋਗ ਦਿੱਤਾ, ਇਹਦੇ ਨਾਲ ਮਰਦਾ ਈਗੋ ਨਾ, ਹਉਮੇ 'ਚ ਆਇਆ। ਇਸ ਕਰਕੇ ਹਉਮੇ ਇਹ ਪੰਜਾਂ ਬਾਕੀ ਚੌਹਾਂ ਨੂੰ ਜਨਮ ਦਿੰਦੀ ਹੈ। ਹਉਮੇ ਪਹਿਲੇ ਜਿਹੜੇ ਦੁਸ਼ਮਣ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੱਕ ਪਹੁੰਚਦੇ ਪਹੁੰਚਦੇ ਪਹਿਲੇ ਵੱਡੇ ਦੁਸ਼ਮਣ ਫੱਟ ਇਨਸਾਨ ਨੂੰ ਪਤਾ ਲੱਗ ਜੂਗਾ ਵੀ ਆਹ ਮੈਨੂੰ ਪੈ ਰਿਹਾ, ਕਾਮ ਪੈ ਰਿਹਾ, ਕ੍ਰੋਧ ਮੇਰੇ 'ਚ ਆ ਰਿਹਾ, ਇਹ ਦੁਸ਼ਮਣ ਹੈ ਮੇਰਾ, ਕ੍ਰੋਧ ਲੋਭ ਲਾਲਚ ਹੈ। ਜਿਉਂ ਜਿਉਂ ਇਹ ਪਿੱਛੇ ਹੁੰਦੇ ਜਾਣਗੇ, ਬਰੀਕ ਹੁੰਦੇ ਜਾਣਗੇ, ਉਹ ਸਮਝਦਾ ਵੀ ਮੈਂ ਇਹਨਾਂ ਨੂੰ ਮਾਰ ਲਿਆ ਔਰ ਉਹ ਮਰਨੇ ਨਹੀਂ ਹੈ, ਬਹੁਤ ਹੋਰ ਬਰੀਕ ਹੋ ਜਾਣੇ, ਫੜੇ ਨਹੀਂ ਜਾਣੇ। ਇਸ ਕਰਕੇ ਆਹ ਜਿਹੜੇ ਰਿਸ਼ੀ ਮੁਨੀਆਂ ਦੀਆਂ ਕਾਢਾਂ ਔਰ ਸਾਰੇ ਸਾਰੇ ਗਿਆਨ ਦਾ ਨਿਚੋੜ ਹੈ ਵੀ ਪਹਿਲੇ ਮਰ ਵੀ ਤੇਰੇ ਐਡੇ ਵੱਡੇ ਭਿਆਨਕ ਲੱਗਣਗੇ ਤੈਨੂੰ ਵੀ ਮੈਂ ਇਹਨੂੰ ਕਿੱਦਾਂ ਮਾਰਾਂਗਾ, ਪਰ ਸਭ ਤੋਂ ਪਹਿਲਾਂ ਉਹ ਮਰਨੇ ਹੈ। ਕਾਮ, ਕ੍ਰੋਧ, ਲੋਭ, ਫਿਰ ਜੋ ਜੋ ਗਾਂ ਜਾਣੇ ਅਖੀਰ 'ਤੇ ਜਾ ਕੇ ਜਿਹਦੀ ਹਉਮੇ ਮਰ ਗਈ ਉਹ ਰੱਬ ਨੇ ਮਿਲ ਗਿਆ, ਕਿਉਂਕਿ ਉਹਦਾ ਰੋਗ ਹੀ ਹਟ ਜਾਂਦਾ। ਇਸ ਕਰਕੇ ਸਦਾ ਯਾਦ ਰੱਖੋ ਵੀ ਡਰਨਾ ਨਹੀਂ ਹੈ, ਸਾਡੀ ਬਾਣੀ 'ਚ ਇਲਾਜ ਵੀ ਹੈ ਵੀ ਕਾਮ, ਕ੍ਰੋਧ, ਲੋਭ ਇਹ ਜਿੰਨੇ ਪਹਿਲੇ ਆਉਂਦੇ ਹੈ ਵੱਡੇ ਹੈ, ਬੜੇ ਭਿਆਨਕ ਹੈ ਲੱਗਣਗੇ, ਪਰ ਸਭ ਤੋਂ ਪਹਿਲਾਂ ਮਰਨੇ ਵੀ ਇਹੋ ਹੀ ਹੈ। ਉੱਥੋਂ ਬਾਅਦ ਅਖੀਰ 'ਤੇ ਜਾ ਕੇ ਜਿਹੜੀ ਇਹ ਹਉਮੇ ਨਹੀਂ ਮਰਦੀ ਔਰ ਇਹ ਸਭ ਤੋਂ ਵੱਡਾ ਮਾਨਕ ਨੂੰ ਰੋਗ ਦਿੱਤਾ। ਦੋ ਸੈਕਸ ਲੈਦਾ ਨਹੀਂ ਸਮਝਣੇ, ਮੀਆਂ ਬੀਬੀ ਔਰ ਜਾਂ ਸਾਰਾ ਮੇਲ ਅਤੇ ਫੀਮੇਲ, ਇਹ ਸਾਰੇ ਨੂੰ ਇਕੱਠੇ ਨੂੰ ਮਾਨਸ ਮਾਨੁਖ ਕਿਹਾ ਹੈ, ਦੋਨਾਂ ਲਈ ਰੋਗ। ਪਹਿਲਾ ਰੋਗ ਹੁਣ ਵੱਡਾ
ਕਾਮ ਰੋਗੇ, ਮੈਂ ਗੱਲ ਅਸਲੀਨਾ।
ਕਾਮ ਰੋਗ ਨਾਲ ਹਾਥੀ ਫੜਿਆ ਜਾਂਦਾ ਹੈ। ਮੈਗਲ ਕਹਿੰਦੇ ਹਾਥੀ ਨੂੰ ਜੰਗਲ 'ਚ ਡੂੰਘਾ ਟੋਆ ਕੱਢ ਕੇ ਉੱਤੇ ਕਾਨਿਆਂ ਦੀ ਛੱਤ ਮਸਨੂਈ ਪਾ ਕੇ ਔਰ ਉੱਤੇ ਹਾਥਣੀ ਦਾ ਕਲਬੂਤ ਬਣਾ ਦਿੰਦੇ, ਫੀਮੇਲ ਹਾਥੀ ਦਾ, ਕਾਗਜ਼ਾਂ ਦੀ ਵੱਡੀ ਸਾਰੀ ਹਾਥੀ ਦਾ, ਝੰਗਿਆੜੇ ਮਾਰਦਾ ਆਉਂਦਾ ਹਾਥੀ ਦੂਰੋਂ ਕਾਮ 'ਚ ਇੰਨਾ ਔਰ ਦਿਨਾਂ ਉਹਦੇ ਲਾਗੇ ਆਉਂਦਾ, ਦੋਨੋਂ ਜਣੇ ਟੋਈ 'ਚ ਪੈ ਜਾਂਦੇ ਆ ਔਰ ਦੋਨੇ ਜਣੇ ਟੋਈ 'ਚ ਪੈ ਕੇ ਉਸ ਹਾਥੀ ਨੂੰ ਫਿਰ ਕਈ ਦਿਨ ਉਸੇ ਟੋਈ 'ਚ ਭੁੱਖੇ ਰੱਖਦੇ ਆ, ਫਿਰ ਉਹਨੂੰ ਬਾਹਰ ਕੱਢਦੇ ਹੌਲੀ ਹੌਲੀ, ਫਿਰ ਉਹਨੂੰ ਸਾਰੀ ਉਮਰ ਲੱਕੜਾਂ ਢੋਣ ਦਾ ਕੰਮ, ਸਾਰਾ ਗੁਲਾਮ ਉਹ ਸਾਰੀ ਉਮਰ ਲਈ ਕਾਹਦੇ ਨਾਲ ਬੱਸ ਹੋਇਆ, ਔਰ ਉਹ ਔਰ ਚ ਕਾਮ ਬੜਾ ਹਾਥੀ 'ਚ
ਕਾਮ ਰੋਗੇ,
ਮੈਂ ਹਾਥੀ ਨੂੰ ਬਸ ਕਰ ਲਿਆ
ਕਾਮ ਰੋਗੇ, ਮੈਂ ਗੱਲ ਬਸ
ਅੱਗੇ ਦ੍ਰਿਸ਼ਟ ਰੋਗ, ਅੱਖਾਂ ਦਾ ਰੋਗ, ਪਤੰਗੇ, ਆਪੀਰੀਆਂ, ਬਰਸਾਤ 'ਚ ਜਿੰਨੀਆਂ ਚੀਜ਼ਾਂ ਨਿਕਲਦੀਆਂ ਉਹ ਲਾਈਟ ਦੇ ਖੰਭੇ ਦੇ ਉੱਤੇ ਦੇਖੋ ਕਿੱਦਾਂ ਪਹੁੰਚ ਜਾਂਦੀਆਂ, ਉੱਥੇ ਮਰਦੀਆਂ ਜਾਂਦੀਆਂ, ਉਹਨਾਂ ਨੂੰ ਦੇਖਣ ਦਾ ਰੋਗ ਆ। ਔਰ ਇਹ ਸਾਰੇ ਰੋਗ ਇਨਸਾਨ ਨੂੰ ਵੀ ਜਾਪਦੇ ਹੈ, ਅੱਖਾਂ ਰਾਹੀਂ ਇਨਸਾਨ ਨੂੰ ਵੀ ਜਾਪਦੇ ਹੈ, ਕਾਮ ਰਾਹੀਂ ਸਭ ਕੁਛ ਪਤਾ, ਜਿੰਨੇ ਆ ਨਾ ਜਾਨਵਰਾਂ ਨੂੰ ਵਿਆਪਦੇ ਹੈ, ਇਹ ਸਾਰੇ ਬੰਦੇ ਵੀ ਜਿਹਨਾਂ ਦਾ ਆਪਣੇ ਅੱਖਾਂ 'ਤੇ ਕੰਟਰੋਲ ਨਹੀਂ ਹੈ, ਕੰਨਾਂ 'ਤੇ ਕੰਟਰੋਲ ਨਹੀਂ ਹੈ, ਔਰ ਜੀਭ 'ਤੇ ਕੰਟਰੋਲ ਨਹੀਂ ਹੈ, ਉਹ ਸਾਰੇ ਸ਼ਬਦ ਵਿੱਚ ਦੱਸੇ ਵੀ ਜਾਨਵਰ ਵੀ ਮਰਦੇ ਆ, ਤੂੰ ਜੇ ਬਚਣਾ ਤਾਂ ਇਹਨਾਂ ਸੈਂਸ 'ਤੇ ਕੰਟਰੋਲ ਰੱਖ, ਅੱਖਾਂ ਭੈੜੀਆਂ ਦ੍ਰਿਸ਼ਟ ਨਾ ਦੇਖਣ, ਕੰਨ ਨਿੰਦਿਆ ਚੁਗਲੀ ਨਾ ਸੁਣਨ, ਔਰ ਜੀਵ ਹੈ ਰਸਨਾ ਦਾ ਸਵਾਦਾਂ ਦੇ ਪਿੱਛੇ ਨਾ ਜਾ, ਉਹ ਅੱਗੇ ਆਏਗਾ ਮੱਛੀ ਮਰਦੀ ਇਹਦੇ ਨਾਲ ਹੀ ਹੈ। ਇਸ ਕਰਕੇ ਬੜਾ ਬੜਾ ਡੂੰਘਾ ਸ਼ਬਦ ਹੈ ਔਰ ਸਾਰੇ ਨਾਲ ਇਹਨਾਂ ਦੀਆਂ ਮੌਤਾਂ ਹੁੰਦੀਆਂ। ਆਓ ਪਹਿਲਾਂ ਸ਼ੁਰੂ 'ਚੋਂ ਸ਼ਬਦ ਸ਼ੁਰੂ ਗਏ, ਕਦੇ ਗੁਰੂ ਮਹਾਰਾਜ ਕਹਿੰਦੇ ਵੀ ਜੇ ਤੂੰ ਮੈਨੂੰ ਮਿਲਣਾ ਹੈ, ਅਕਾਲ ਪੁਰਖ ਨੂੰ ਮਿਲਣਾ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭ ਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ, ਸਾਰੀ ਦੁਨੀਆ ਨਾਲੋਂ ਗਰੀਬ ਬਣ ਜਾ, ਆਪਣੀ ਅੰਦਰੋਂ ਅੰਦਰਲੀ ਗਰੀਬੀ, ਔਰ ਸਮਝ ਵੀ ਮੈਂ ਸਭ ਤੋਂ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਗੁਰੂ ਨਾਨਕ ਵੀ ਕਹਿ ਰਿਹਾ ਹਮਨੇ ਚੰਗੇ ਬੁਰਾ ਨਹੀਂ ਕੋਏ, ਕਿਉਂਕਿ ਤਾਰ ਨਾਲੇ ਨਾ ਖਰੇ, ਤਾਂ ਇੱਥੋਂ ਪਹਿਲਾਂ ਬੁਰੇ ਨੂੰ ਤਾਰ ਦੇਣਾ ਉਹਦੇ ਕਰਮਾਂ ਦੇ ਹਿਸਾਬ ਦੇ ਨਾਲ। ਇਸ ਕਰਕੇ ਪ੍ਰਣਵਤੇ ਨਾਨਕ ਤਾਰੇ ਸੋਏ, ਇਸ ਕਰਕੇ ਜਿਹੜੀ ਹਮੇ ਅੰਦਰ ਹੈ ਮਿੱਟੀ ਜਾਂ ਮਿੱਟੀ ਮਤਲਬ ਅੰਦਰਲੀ ਗਰੀਬੀ ਤਾਰ, ਉਹਦੇ ਨਾਲ ਇਹ ਰੋਗ ਨਹੀਂ ਫਿਰ ਪੈਂਦਾ। ਪਤੰਗੇ ਅੱਖ ਦੇ ਰੋਗ ਨਾਲ ਦ੍ਰਿਸ਼ਤੇ ਰੋ ਇਹ ਪੱਚੇ ਮੋਏ ਪਤੰਗਾ, ਇਹ ਦ੍ਰਿਸ਼ਤੇ ਰੋ ਉਹਨੂੰ ਦੇਖਣ ਦਾ ਰੋਗ ਹੈ। ਜਿੱਦਾਂ ਸਾਨੂੰ ਅੱਖਾਂ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥੀਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ, ਬਾਬੇ ਨਾਨਕ ਦਾ ਪਹਿਲਾ ਸ਼ਿਗਿਰਦ। ਗੁਰੂ ਅੰਗਦ ਸਾਹਿਬ ਜਦ ਗੱਦੀ 'ਤੇ ਬੈਠੇ, ਉਹਨਾਂ ਨੂੰ ਕਿਹਾ ਭਾਈ ਇਹਨਾਂ 'ਤੇ ਕੰਟਰੋਲ ਕਰ, ਅੱਖਾਂ ਭੈਣੀਆਂ ਦ੍ਰਿਸ਼ਟ ਨਾ ਦੇਖਣ, ਆ ਜਿਹੜੀਆਂ ਕੰਨ ਹੈ ਨਿੰਦਿਆ ਚੁਗਲੀ ਨਾ ਸੁਣਨ, ਔਰ ਜਿਹੜੀ ਜੀਵ ਹੈ ਇਹਨਾਂ ਸਵਾਦਾਂ 'ਚ ਨਾ, ਤੂੰ ਜਾ ਆਪਣੀ ਸਿਹਤ ਨੂੰ ਦੇਖ, ਕਿਹੜੀ ਚੀਜ਼ ਤੈਨੂੰ ਠੀਕ ਹੈ, ਜੀਭ 'ਤੇ ਕੰਟਰੋਲ ਰੱਖ। ਅੱਖ ਇਹ ਸੌਂ ਜਾਂਦੀਆਂ, ਇੰਦਰੇ ਕੰਮ ਨਹੀਂ, ਤੁਹਾਡੇ ਬਸ ਨਹੀਂ ਰਹਿੰਦੇ ਇੰਦਰੇ, ਇਸ ਕਰਕੇ ਇਹ ਜਿੰਨੇ ਵੀ ਇੰਦਰੇ ਹੈ ਇਹ ਨਾਂ ਕਰਮ ਇੰਦਰੇ ਹੈ, ਜਿਹਨਾਂ ਨਾਲ ਕੰਮ ਕਰਦੇ ਹਾਂ ਅਸੀਂ ਬੁਰੇ। ਆ ਚਾਰ ਹੱਥ ਪੈਰ, ਚਾਰ ਇਹ ਅਤੇ ਚਾਰ ਅੱਠ ਇਹ ਅਤੇ ਨੌਵੀਂ ਜੀਭ, ਇਸ ਕਰਕੇ ਜਿਹੜੇ ਨਾਂ ਇੰਦਰੇ ਹੈ ਇਹਨਾਂ 'ਤੇ ਕੰਟਰੋਲ ਰੱਖ, ਔਰ ਤਾਂ ਤੂੰ ਮਤਲਬ ਇਸ ਇਹਨਾਂ ਰੋਗਾਂ 'ਚ ਪਰੇ ਹੋ ਸਕਦਾ। ਆਹ ਬੜਾ ਸੁੰਦਰ ਸ਼ਬਦ ਹੈ ਗੁਰੂ ਅੰਗਦ ਸਾਹਿਬ ਦਾ, ਲੈ ਆਈਏ। ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖੀ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ। ਕੰਨੀ ਕੀ ਹੈ? ਹਾਂ ਜੀ, ਤੁਹਾਨੂੰ ਗੰਦੇ ਗੀਤ ਨਾ ਪੈਣ। ਅੱਜ ਕੱਲ੍ਹ ਉਹ ਬੁਰਾ ਹਾਲ ਹੈ, ਵਿਆਹ ਸ਼ਾਦੀਆਂ ਸਾਰੇ ਹੋਰ ਲੁਚਰ ਗਾਣੇ ਉਹ ਸਾਰੇ ਕੰਨਾਂ 'ਚ ਪੈਂਦੇ, ਬੱਚਿਆਂ 'ਤੇ ਵੀ ਅਸਰ ਪੈ ਰਿਹਾ। ਇਹ ਕੰਨੀ ਬਾਝੋਂ ਸੁਣਨਾ ਵੀ ਕੰਨ 'ਚ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿਹਨੂੰ ਮੱਥਾ ਟੇਕਦੇ ਅਸੀਂ, ਮੋਹਨ ਸਾਕਤ ਰਾਗ ਨੀ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਗੁਰੂ ਅਰਜਨ ਪਾਤਸ਼ਾਹ ਜਿਹੜਾ 16 ਸਾਲ ਦੀ ਉਮਰ 'ਚ ਬਾਬੇ ਨਾਨਕ ਦੀ ਗੱਦੀ 'ਤੇ ਬੈਠ ਕੇ ਆ ਸ਼ਬਦ ਦੇ ਰਿਹਾ ਹੈ, ਇਸ ਕਰਕੇ ਉਹ ਕਹਿੰਦਾ ਮੋਹਨ ਸਾਕਤ ਰਾਗ ਨਾਦ, ਆ ਜਿਹੜੇ ਕੰਜਰਖਾਨਿਆਂ ਦੇ ਗੀਤ ਬਾੜੇ ਲੁਚਰ ਗਾਣੇ ਸਾਰੇ ਇਹ ਮੇਰੇ ਕੰਨਾਂ 'ਚ ਨਾ ਪੈ ਜਾਣ ਕਿਤੇ, ਤਾਂ ਕਿਤੇ ਜਾ ਕੇ ਤੇ ਐਡੇ ਵੱਡੇ ਗੁਰੂਆਂ ਦੀ ਬਾਣੀ ਉਹ ਸਸੀ ਮਾਪਾ ਉਹ 'ਤੇ ਕਦੀ ਪਰਵਾਹ ਨਹੀਂ ਕਰਦੇ ਇਹਨਾਂ ਰੋਗਾਂ ਦੀ, ਔਰ ਉਸੇ 'ਚ ਮਰਦੇ ਫਿਰਦੇ ਹੈ। ਔਰ ਅੱਖੀਂ ਬਾਝੋਂ ਦੇਖਣਾ, ਅੱਖਾਂ ਬੰਦ ਕਰ, ਭੈੜਾ ਦ੍ਰਿਸ਼ ਨਾ ਦੇਖਣ, ਜੇ ਦੇਖਦਾ ਹੈ ਤਾਂ ਵੱਡੀ ਨੂੰ ਮਾਂ ਸਮਝ, ਬਰੋਬਰ ਦੀ ਨੂੰ ਭੈਣ ਸਮਝ, ਛੋਟੀ ਨੂੰ ਧੀ ਸਮਝ, ਦ੍ਰਿਸ਼ਟੀ ਆਪਣੀ ਬਦਲੀਏ ਨਹੀਂ ਵੀ ਅੱਖਾਂ ਅੱਖਾਂ ਬੰਦ ਕਰ ਦੇਣੀਆਂ ਸੀ, ਅੱਖਾਂ ਵਾਜੋਂ ਦੇਖਣਾ ਕੀ ਹੈ, ਸਾਰਿਆਂ ਨੂੰ ਅੱਛੀ ਨਜ਼ਰ ਨਾਲ ਦੇਖ, ਤੋ ਅੱਖੀ ਵਾਜੋਂ ਦੇਖਣਾ, ਪੈਰਾਂ ਵਾਜੋਂ, ਪੈਰ ਮੰਦੇ ਕੰਮ ਲਈ ਉੱਠ ਕੇ ਚੱਲਦੇ, ਰੋਕ ਕੇ ਬਹਿ ਜਾਓ, ਮੈਂ ਨਹੀਂ ਇਹ ਮੰਦਾ ਕੰਮ ਲਈ ਜਾਣਾ, ਹੱਥ ਭੈੜਾ ਕੰਮ ਕਰਦੇ ਆ, ਮੈਂ ਨਹੀਂ ਇਹ ਕੰਮ ਕਰਨਾ, ਅੱਖੀ ਵਾਜੋਂ ਦੇਖਣਾ, ਬਿਨ ਕੰਨੀ ਕੰਨਾਂ ਕੰਨਾਂ 'ਚ ਕੋਈ ਨਿੰਦਿਆ ਚੁਗਲੀ ਨਾ ਸੁਣ, ਔਰ ਇਹੋ ਜਿਹੇ ਗਾਣੇ ਨਾ ਕਦੀ ਸੁਣ, ਅਤੇ ਇਸ ਕਰਕੇ ਅੱਖੀ ਵਾਜੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥੀਂ ਕਰਨਾ, ਜੀਭੇ ਵਾਜੋਂ ਬੋਲਣਾ, ਇਉਂ ਜੀਵਤ ਮਰਨਾ, ਉਹ ਹੁਕਮ ਪਛਾਣ ਨਾਮ ਜਪਣ ਵਾਲਾ ਤਾਓ ਖਸਮੇ ਮਿਲਣਾ, ਨਾਨਕ ਹੁਕਮ ਪਛਾਣ ਕੇ ਤਾਓ ਖਸਮੇ ਮਿਲਣਾ, ਆਹ ਰੋਗ ਸ਼ੁਰੂ ਹੋਏ ਹੈ ਹੈ, ਖੱਪ ਗਏ ਕੁਰੰਗਾ, ਹਰਨ ਹਰਨ ਜਿਹੜਾ ਮਾਰਿਆ ਜਾਂਦਾ ਹੈ, ਇਹਨੂੰ ਸੁਣਨ ਦਾ ਰੋਗ ਹੈ, ਸ਼ਿਕਾਰੀ ਕੀ ਕਰਦੇ ਆ, ਇੱਕ ਵਾਰੀ ਸਮਝ ਲਓ, ਬਹੁਤ ਵਾਰੀ ਇਹ ਮਿਸਾਲ ਆਏਗੀ ਸਾਰੀ ਬਾਣੀ 'ਚ, ਇੱਕ ਸ਼ਿਕਾਰੀ ਦੋ ਸ਼ਿਕਾਰੀ ਜਾਂਦੇ ਹੈ, ਇੱਕ ਘੜਾ ਇੱਕ ਦੇ ਹੱਥ 'ਚ ਘੜਾ ਹੁੰਦਾ ਔਰ ਘੜੇ ਦੇ ਉੱਤੇ ਖਾਲੀ ਹੁੰਦਾ, ਉਹਦੇ ਗਲ ਦੇ ਉੱਤੇ ਵਿੱਚ ਗੱਭੇ ਜੇ ਜਿੱਦਾਂ ਬੈਂਜੋ ਦੀ ਤੰਦੀ ਹੁੰਦੀ ਨਾ, ਇੱਦਾਂ ਇੱਕ ਤੰਦੀ ਵੱਧੀ ਹੁੰਦੀ, ਉਹਦੇ 'ਤੇ ਉਹ ਚਿੱਪੀ ਮਾਰਦਾ ਝਾੜੀ ਦੇ ਓਹਲੇ ਬੈਠ ਕੇ, ਉਧਰੋਂ ਦੂਸਰੇ ਬੰਨੇ ਨਾਲ ਹੀ ਸ਼ਿਕਾਰੀ ਤੀਰ ਕਮਾਨ ਲੈ ਕੇ ਬੈਠਾ ਹੁੰਦਾ, ਉਹ ਜੰਗਲ ਗੂੰਜ ਪੈਂਦੀ, ਉਹ ਮਾਰਦਾ ਘੜੇ ਦੇ ਵਿੱਚੋਂ ਨਿਕਲ ਕੇ, ਇਹਨੂੰ ਨਾਦ ਦੀ ਗੂੰਜ ਕਹਿੰਦੀ ਹੈ, ਹਰਨ ਨਾ ਆਲੇ ਦੁਆਲੇ ਕੰਨ ਖੜੇ ਕਰਕੇ, ਇਹਦੇ ਕੰਨ ਬੜੇ ਤੇਜ਼ ਹੁੰਦੇ ਆ, ਹਰਨ ਕੰਨ ਖੜ ਕੇ ਕਿ ਆਵਾਜ਼ ਕਿੱਥੋਂ ਆਉਂਦੀ, ਉਹ ਸਿੱਧਾ ਆਵਾਜ਼ ਵੱਲ ਜਾਂਦਾ, ਉਹਨੂੰ ਪਤਾ ਵੀ ਲੱਗ ਜਾਂਦਾ ਵੀ ਉਹ ਤੀਰ ਹੈ ਮੇਰੇ ਸਾਹਮਣੇ ਵੱਜਣ, ਪਰ ਉਹ ਨਾਦ ਤੱਕ ਪਹੁੰਚਣਾ ਚਾਹੁੰਦਾ, ਉਹ ਜਦੋਂ ਲਾਗੇ ਜਾਂਦਾ ਅਤੇ ਉਹ ਲਾਗੇ ਆਉਂਦਾ, ਉਹ ਸੁਣਨੋਂ ਨਹੀਂ ਹਟਦਾ, ਐਨ ਜਾਂਦਾ ਇਸ ਰੋਗ ਨਾ ਮਰਦਾ, ਇੱਦਾਂ ਹੀ ਸਾਰੀ ਦੁਨੀਆ ਸਿੱਖੀ ਅੱਜ ਕੱਲ੍ਹ, ਉਹ ਲੁਚਰ ਗਾਣੇ ਅੱਜ ਕੱਲ੍ਹ ਜਿਹੜੇ ਪਿੱਛੇ ਕੰਜ ਅਤੇ ਕੰਜਰੀਆਂ ਹੁੰਦੇ ਸੀ, ਅੱਜ ਕੱਲ੍ਹ ਉਹ ਆਰਟਿਸਟ ਬਣ ਗਏ ਨੇ, ਔਰ ਉਹਨਾਂ ਦੇ ਉਹ ਗੰਦੇ ਗੀਤ ਮਾਂ ਬਾਪ ਬੈਠ ਨਹੀਂ ਸਕਦੇ, ਜਿਹਨਾਂ ਦੇ ਵਿੱਚ ਸਾਰੀ ਇਹ ਤਾਂ ਨਹੀਂ ਸੀ ਪਹਿਲਾਂ, ਸਿੰਘ ਸਭਾ ਲਹਿਰ ਨੇ ਬੰਦ ਕੀਤੇ ਸੀ ਸਾਰੇ, ਉਹਨੇ ਜਗ੍ਹਾ ਸ਼ਬਦ ਇੰਨੇ ਦਿੱਤੇ ਸੀ, ਇਹਨਾਂ ਦਾ ਬੜਾ ਭੈੜਾ ਅਸਰ ਪੈ ਰਿਹਾ ਸਾਡੀਆਂ ਗਾਂ ਜਿਨਸਾਂ 'ਤੇ, ਇਸ ਕਰਕੇ ਉਹ ਹਰਨ ਸੁਣਨੋਂ ਨਹੀਂ ਹਟਦਾ, ਉੱਧਰ ਹੀ ਜਾਂਦਾ ਐਨ ਸਾਰਾ, ਉਹ ਤੀਰ ਮਾਰ ਕੇ ਉੱਥੇ ਮਰ ਜਾਂਦਾ, ਤੋ ਆਹ ਕਹਿੰਦੇ ਖੱਪ ਗਏ ਕੁਰੰਗਾ ਹਰਨ, ਹਰਨ ਦਾ ਮਾਰਨ ਦਾ ਤਰੀਕਾ ਹੀ ਗੰਡਾ ਹੇੜੀ ਦੀ ਤੋਨੇ, ਐਡੀ ਮਿੱਟੀ ਜੂੰ ਜੂੰ ਉਹ ਗੂੰਜ ਪੈਂਦੀ ਜੰਗਲ, ਉਹ ਦੇਖਦਾ ਵੀ ਕਿੱਥੋਂ ਆਉਂਦਾ, ਔਰ ਇਹਦੇ ਲਈ ਬਾਣੀ ਆਉਂਦੀ ਹੈ, ਦੇਖੋ ਕੈਸੀ ਬਾਣੀ ਹੈ, ਸਨਮੁਖ ਸਹਿਬਾਨ, ਵੀ ਸਨਮੁਖ ਹੋ ਕੇ ਉਹ ਬਾਣ ਸਹਿ ਲੈਂਦਾ ਪਰ ਸੁਣਨੋਂ ਨਹੀਂ ਹਟਦਾ, ਇੱਦਾਂ ਗੁਰਸਿੱਖਣਾ ਆਹ ਜਿਹੜਾ ਸ਼ਬਦ ਹੈ ਜਪਣ ਵਾਲੇ ਵੀ ਸੁਣਨਾ ਸ਼ੁਰੂ ਹੋ ਜਾਂਦਾ, ਔਰ ਉਹ ਸਦਾ ਹੀ ਮਹਿਵ ਰਹਿੰਦਾ ਉਹਦੇ 'ਚ, ਅਤੇ ਇੱਦਾਂ ਹਰਨਾ ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੀ, ਸਾਹਮਣੇ ਬਾਣ ਸਹਿ ਲੈਂਦਾ, ਸਨਮੁਖ ਸਹਿਬਾਨ,
ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ,
ਮਿਰਗ ਅਰਪੇ ਮਿਰਗ ਅਰਪੇ ਮਨ ਤਨ ਪ੍ਰਾਨ ਹੈ, ਉਹ ਬੇਦੇਵ ਸਹਿਜ ਸਰੋਤ, ਉਹਨੂੰ ਇੰਨੀ ਮਿੱਠੀ ਲੱਗਦੀ ਹੈ, ਸੋ ਬੇਦਿਆ ਜਾਂਦਾ ਬਿੰਨਿਆ ਜਾਂਦਾ, ਇੱਦਾਂ ਗੁਰਸਿੱਖ ਜਦੋਂ ਇਹ ਸ਼ਬਦ ਉਹਦੀ ਕਲਾ ਵਰਤਦੀ ਹੈ, ਇਹਨੂੰ ਸੁਣ ਸੁਣ ਕੇ ਬੇਦਿਆ ਜਾਂਦਾ,
ਸਨਮੁਖ ਸਹਿਬਾਨ,
ਬਾਣ ਤੀਰ ਕਮਾਨ ਦਾ ਸਨ ਸਹਿ ਸਹਿ ਲੈਂਦਾ ਪਰ ਸੁਣਨੋ ਨਹੀਂ ਹਟਦਾ,
ਸਨਮੁਖ ਸਹਿਬਾਨ, ਸਨਮੁਖ ਸਹਿਬਾਨ, ਸਨਮੁਖ ਸਹਿਬਾਨ, ਸਨਮੁਖ ਸਹਿਬਾਨ। ਅਰਪੇ ਮਿਰਗੇ ਅਰਪੇ ਮਨ ਤਨ ਪ੍ਰਾਨ ਹੀ ਉਹ ਬੇਦੇ ਸਹਿਜ ਵਾਹ ਨਾਦ ਰੋਗੇ ਖਪ ਗਏ
ਬੰਦ ਖਤਮ ਹੋਇਆ ਹਲੇ ਟੋਪ ਦਾ ਬੰਦ ਹੈ ਜਿਹਨੇ ਰਹਾ ਉਹਦੀ ਤੁਕ 'ਚ ਜਾ ਕੇ ਸੁਣਾਉਣਾ ਪਰ ਜਿੰਨੇ ਰੋਗ ਹੈ ਜਿੰਨੇ ਜਾਨਵਰ ਦੱਸੇ ਜਿੰਨੀਆਂ ਚੀਜ਼ਾਂ ਦੱਸੀਆਂ ਉਹਨਾਂ ਤੋਂ ਰਹਿਤ ਹੈ ਮੇਰਾ ਸਤਿਗੁਰ ਸਾਡਾ ਸਤਿਗੁਰ ਹੈ ਸਤਿਗੁਰ ਨਾ ਬਾਬਾ ਨਾਨਕ ਹੈ ਨਾ ਗੁਰੂ ਗ੍ਰੰਥ ਸਾਹਿਬ ਹੈ ਆਹ ਐਡੀ ਵੱਡੀ ਸਤਿਗੁਰ ਦੀ ਪਦਵੀ ਹੈ ਇਹ ਉਹ ਚੀਜ਼ ਹੈ ਜਿਹਨੂੰ ਕੋਈ ਰੋਗ ਨਹੀਂ ਵਿਆਪਦਾ ਇੱਥੇ ਰਹਾਓ ਲਾਇਆ ਸਤਿਗੁਰ ਦੇ ਉੱਤੇ ਇੱਕ ਵਾਰੀ ਪਹਿਲਾ ਬੰਦ ਜਿੰਨੇ ਆਣ ਕੇ ਰਹਾਓ 'ਚ ਸਮਾਉਣਾ ਹੈ ਔਰ ਉਹਦਾ ਜਵਾਬ ਰਹਾਓ ਦਿੰਦਾ ਹੈ ਵੀ ਸਾਰੇ ਨਹੀਂ ਇਸ ਰੋਗਾਂ 'ਚ ਆ ਇੱਕ ਚੀਜ਼ ਬਚੀ ਹੈ ਇਸ ਕਰਕੇ ਉਤਲੀਆਂ ਤੁੱਕਾਂ ਫਿਰ ਅਸੀਂ ਦਰਾ ਦਿੰਦੇ ਹਾਂ ਔਰ ਰਹਾਓ 'ਚ ਆਣ ਕੇ ਉਹਨਾਂ ਨੇ ਸਮਾ ਜਾਣਾ ਹੈ ਜੋਗੀ ਜੰਗਲਾਂ 'ਚ ਭੱਜ ਜਾਂਦੇ ਸੀ ਘਰ ਵਾਲੀਆਂ ਛੱਡੀਆਂ ਸਭ ਕੁਛ ਰਾਣੀਆਂ ਛੱਡੀਆਂ ਮਹਿਲ ਛੱਡੇ ਬੜੇ ਬੜੇ ਹਾਥੀ ਸਭ ਛੱਡ ਕੇ ਜੰਗਲਾਂ 'ਚ ਵੀ ਸਾਸੀ ਜਾ ਕੇ ਅਤੇ ਜੋਗ ਕਮਾਉਂਦੇ ਹੈ ਉੱਥੇ ਜਾ ਕੇ ਵੀ ਤੰਗ ਹੁੰਦੇ ਸੀ ਔਰ ਕਿਸੇ ਦਾ ਪਹਿਰਾ ਹੀ ਰੋਗ ਹੀ ਨਹੀਂ ਸੀ ਮਰਦਾ ਕਾਮ ਰੋਗ ਬਾਬੇ ਅੱਗੇ ਬਿਲਲਾ ਉੱਠੇ ਜੋਗੀ ਅਤੇ ਬਾਬਾ ਅਸੀਂ ਸਭ ਕੁਛ ਛੱਡਿਆ ਸਾਡਾ ਬਿੰਦ ਨਹੀਂ ਟਿਕਦਾ ਉਹ ਬਾਬੇ ਨੇ ਇੱਕੋ ਜਵਾਬ ਦਿੱਤਾ ਵੀ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਤੁਸੀਂ ਭਗਤੀ ਅਤੇ ਸ਼ਬਦ 'ਤੇ ਕਰਦੇ ਨਹੀਂ ਰੱਬ ਦੇ ਪਰਮੇਸ਼ਰ ਦੇ ਨਾਮ 'ਤੇ ਇੱਦਾਂ ਹੀ ਸੜੋਗੇ ਤੁਸੀਂ ਇਸ ਕਰਕੇ ਇਹ ਉਹ ਜੋਗੀ ਨਹੀਂ ਜੋਗੀ ਤਾਂ ਲਿਖਿਆ ਵੀ ਅਸਲ ਜੋਗੀ ਸਾਡਾ ਸਤਿਗੁਰ ਪਰਸਨੈਲਿਟੀ ਹੈ ਜਿਹੜਾ ਇਨਸਾਨ ਨਹੀਂ ਹੈ ਕਿਹੜੇ ਕਿਹੜੇ ਰੋਗ ਹੈ
ਹਮੇ ਰੋਗ ਮਾਨਕ ਕਾਮ ਰੋਗ ਮੈਂ ਗਲ ਬਸਲੀ ਦ੍ਰਿਸ਼ਤੇ ਰੋਗ ਅਜ ਮੋਏ ਪਤੰਗ ਗਏ ਕੁਰੰਗ ਨਾਦ ਰੋ
ਹਾਉ ਰਹਾਉ ਤੋਂ ਬਾਅਦ ਪਹਿਲਾ ਅਗਲਾ ਬੰਦ ਸ਼ੁਰੂ ਹੁੰਦਾ
ਜੇ ਬਾਰੋ ਮੀਨ ਗ੍ਰਸਿਆ
ਪਹਿਲਾ ਮੱਛੀ ਕਿੱਦਾਂ ਮਰਦੀ ਹੈ ਮੱਛੀ ਪਾਣੀ 'ਚ ਤੁਰੀ ਫਿਰਦੀ ਸਾਰੀ ਉਹ ਕਹਿੰਦੇ ਹੁੰਦੇ ਨਾ ਵੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਕਦੀ ਕਿਸੇ ਨਾ ਜਿਹੜਾ ਪਾਣੀ 'ਚ ਪੱਥਰ ਪਿਆ ਹੋਊਗਾ ਉਹ ਵੀ ਕਹਿੰਦੀ ਵੀ ਮੈਂ ਜੀਵ ਨਾਲ ਜਾ ਕੇ ਦੇਖਾਂ ਕੋਈ ਖਾਣ ਵਾਲੀ ਚੀਜ਼ ਤਾਂ ਨਹੀਂ ਹੈ ਉਹ ਸਵਾਦ ਕੋਈ ਮਿਲਦਾ ਨਹੀਂ ਫਿਰ ਵਾਪਸ ਆਉਂਦੀ ਤੋ ਮੱਛੀ ਦੇ ਜਿਹੜੀ ਮਰਨ ਦਾ ਤਰੀਕਾ ਵੀ ਉਹਦੇ ਜੀਵ ਦੇ ਸਵਾਦ ਹੈ ਆ ਉਹਨੂੰ ਮੱਛੀ ਨੂੰ ਫੜਨ ਵਾਲੇ ਕੁੰਡੀ ਦੇ ਅੱਗੇ ਨਾ ਆ ਬਰਸਾਤ 'ਚ ਗੁਡੋਏ ਨਿਕਲਦੇ ਉਹਦੇ ਮਿੱਟੀ 'ਚੋਂ ਸੱਪ ਜਾਏ ਅਰਗੇ ਉਹ ਗੁਡੋਆ ਅੱਗੇ ਲਾ ਦਿੰਦੇ ਆ ਕੁੰਡੀ ਦੇ ਔਰ ਉਹਨੂੰ ਸੁੱਟ ਕੇ ਜਿੱਦਾਂ ਮੱਛੀਆਂ ਫੜੀ ਦੀਆਂ ਅਤੇ ਉਹ ਜਿਹੜੀ ਜੀ ਮੱਛੀ ਦੇਖਦੀ ਹੈ ਉਹਨੂੰ ਜੀਭ ਦਾ ਸਵਾਦ ਉਹਨੂੰ ਚੱਖਣ ਲਈ ਗਾਂਹ ਜਾਂਦੀ ਹੈ ਉਹ ਤਾਂ ਸ਼ਿਕਾਰੀ ਬੈਠਾ ਹੁੰਦਾ ਉਹਨੂੰ ਖਿੱਚ ਲੈਂਦਾ ਉਹਦੇ ਤਾਲੂ 'ਚ ਫਸ ਜਾਂਦੀ ਉਹ ਮੱਛੀ ਬਾਹਰ ਆ ਜਾਂਦੀ ਉਹਦੇ ਮਰਨ ਦਾ ਤਰੀਕਾ ਹੀ ਹੈ ਉਹ ਜੀਭ ਦਾ ਸਵਾਦ ਲੈਣ ਗਈ ਅਤੇ ਉੱਥੇ ਮਰ ਗਈ ਇਸ ਕਰਕੇ ਜੇਵਾ ਰੋਗੇ ਮੀਨ ਕਹਿੰਦੇ ਮੱਛੀ ਨੂੰ ਗ੍ਰਸਿਆਂ ਨੂੰ ਕਹਿੰਦੇ ਫੜੀ ਗਈ
ਜੇਵਾ ਰੋ ਮੀਨ ਗ੍ਰਸਿਆਂ
ਭਾਵਰਾ ਕਿੱਦਾਂ ਮਰਦਾ ਭਾਵਰਾ ਫੁੱਲਾਂ ਦੀ ਖੁਸ਼ਬੂ ਲੈਂਦਾ ਲੈਂਦਾ ਉਹ ਰੱਜਦਾ ਨਹੀਂ ਹੈ ਸ਼ਾਮ ਤੱਕ ਵੀ ਉਹ ਖੁਸ਼ਬੂ ਲੈ ਕੇ ਫੁੱਲਾਂ ਦੀ ਸਾਰਾ ਕਈ ਸਹੁਰੇ ਐਸੇ ਫੁੱਲ ਹੁੰਦੇ ਆ ਉਹਨਾਂ 'ਤੇ ਬੈਠਾ ਬੈਠਾ ਉਹਨੂੰ ਸ਼ਾਮ ਨੂੰ ਬੰਦ ਹੋ ਜਾਂਦੇ ਉਹਦੀਆਂ ਪਤੀਆਂ ਬੰਦ ਹੋ ਜਾਂਦੀਆਂ ਵਿੱਚੇ ਭਾਵੇਂ ਦਾ ਸੁੰਘਦਾ ਇਹ ਉਬੂਹੂ ਬੰਦੇ ਜਿਹੜੇ ਸੱਚੀ ਬੰਦੇ ਆ ਵੀ ਰਾਤ ਇੰਨੇ ਸਵਾਦ ਲੈ ਰਹੇ ਆਹ ਮਹਾਰਾਜ ਨੇ ਮਿਸਾਲ ਦਿੱਤੀ ਉਹ ਨਿਕਲ ਨਹੀਂ ਸਕਦਾ ਰਾਤ ਸਾਰੀ ਉੱਥੇ ਹੀ ਰਹਿੰਦਾ ਸਵੇਰੇ ਮਾਲਣ ਆਉਂਦੀ ਹੈ ਉਹ ਫੁੱਲ ਤੋੜ ਕੇ ਲਿਜਾ ਕੇ ਅਤੇ ਉਹਨੂੰ ਕੜਾਹੀ 'ਚ ਤੇਲ ਪਾਇਆ ਹੁੰਦਾ ਉਹ ਸਾਨੂੰ ਭਾਉਂਦੇ ਸੀ ਉਹਨੂੰ ਤਾਲ ਸਿੱਟਦੀ ਹੈ ਬਾਬਾ ਨਾਨਕ ਦਿੰਦਾ ਇਹ ਮਿਸਾਲ ਆਪਣੀ ਸ਼ਬਦ ਅਸੀਂ ਲੈ ਚੁੱਕੇ ਹਾਂ ਗੋਸ਼ਟੀਆਂ 'ਚ ਵੀ ਭਾਵਰਾ ਦਾ ਜੀਵਨ ਦੇਖੋ ਉਹ ਇੰਨੀ ਖੁਸ਼ਬੂ ਸੁੰਘਦਾ ਸੁੰਘਦਾ ਉਹ ਪੱਤੀ ਬੰਦ ਹੋ ਜਾਂਦੀ ਦਿਨ ਚੜ੍ਹਦਾ ਮਾਲਣ ਆਉਂਦੀ ਉਹਨੂੰ ਐਨ ਤੇਲ 'ਚ ਤਾ ਦਿੰਦੀ ਫੜ ਕੇ ਕੋਈ ਚੀਜ਼ ਬਣਾਉਣੀ ਹੁੰਦੀ ਇਸ ਕਰਕੇ ਆਹ ਜਿਹੜਾ ਨਸਾਂ ਦਾ ਰੋਗ ਹੈ ਇਹ ਸੁੰਘਣ ਦਾ ਖੁਸ਼ਬੂਆਂ ਦਾ ਮਾਰ ਸਾਰਾ ਇਹਦੇ ਨਾਲ ਬਾਸਨ ਰੋਗ ਭਾਵਰ ਬਿਨ ਸਾਨੋ ਭਾਵਰੇ ਮਰ ਗਏ ਇਹਦੇ ਨਾਲ
ਜੇ ਬਾਰੋ
ਇਹ ਸਭ ਇਨਸਾਨ ਨੂੰ ਰੋਗ ਲੱਗੇ ਆ
ਜੇ ਬਾਰੋ ਮੀਨ ਗ੍ਰਸਿਆਂ ਬਾਸਨ
ਖੁਸ਼ਬੂ ਸੁੰਘਣ ਨੂੰ
ਬਾਸਨ ਰੋਗੇ ਭਵਰ ਬਿਨ ਸਾਨੋ
ਆ ਸਾਡਾ ਹੈਡੰਗ
ਹੇਤ ਰੋਗ ਕਾ ਸਗਲ ਸੰਸਾਰ ਸਗਲ ਸੰਸਾਰ ਸਗਲ
ਰੋਗ ਅਸੀਂ ਹੈਡਿੰਗ ਲਾਇਆ ਔਰ ਇੱਥੋਂ ਕਿੱਦਾਂ ਬਚਣਾ ਹੈ ਇਹ ਰੋਗ ਕੀ ਹੈ ਹੇਤ ਦਾ ਕੀ ਮਤਲਬ ਹੈ ਇਹ ਅਸੀਂ ਅਗਲੇ ਸ਼ਬਦਾਂ 'ਚ ਖੋਲਾਂਗੇ ਪਰ ਆਹ ਅਸੀਂ ਤੰਦ ਕੱਟਣਾ ਹੈ
ਹੇਤ ਰੋਗ ਕਾ ਸਗਲ ਸੰਸਾਰ
ਅਗਲੇ ਤੁਕ 'ਚ ਬਹੁਤ ਡੂੰਘੀ ਤੁਕ ਹੈ ਤ੍ਰਿਬੁਧ ਰੋਗ ਮੈਂ ਵਧੇ ਬੇਕਾਰਾ ਤ੍ਰਿਬੁਧ ਰੋਗ ਹੈ ਤਿੰਨ ਗੁਣਾਂ 'ਚ ਦੁਨੀਆ ਸਾਰੀ ਫਿਰਦੀ ਹੈ ਸੰਸਾਰ ਤਿੰਨ ਗੁਣ ਹੈ ਪਹਿਲਾਂ ਤਾਂ ਬੰਦਾ ਹੈ ਐਨੀਮਲ ਲਾਈਫ 'ਚ ਬਸ ਜ਼ੀਰੋ ਉਹਦਾ ਉਹ ਐਸਾ ਭੈੜਾ ਬੰਦਾ ਹੈ ਉਹ ਤਮਾਂ 'ਚ ਹੀ ਰਹਿੰਦਾ ਸਦਾ ਤਮਾਂ ਲਾਲਚ ਦਾ ਗੁਣ ਉੱਥੋਂ ਤਮਾਂ ਤੋਂ ਬਾਅਦ ਰਜੋ ਗੁਣ ਆ ਉਹਦੇ ਨੂੰ ਉੱਚਾ ਇੱਕ ਹੁੰਦਾ ਬੰਦਾ ਉਹ ਰਜੋ ਗੁਣ 'ਚ ਹੈ ਫਿਰ ਉਹਦੇ ਤੋਂ ਵੀ ਉੱਚਾ ਇੱਕ ਬੰਦਾ ਸਤੋ ਗੁਣ 'ਚ ਹੁੰਦਾ ਤਿੰਨ ਗੁਣਾਂ ਦੇ ਵਿੱਚ ਸਾਰਾ ਤ੍ਰਿਬੁਧ ਰੋਗ ਮੈਂ ਵਧੇ ਜਿਨ ਚਿਕਰ ਤੂੰ ਤਿੰਨਾਂ ਗੁਣਾਂ ਦੇ ਵਿੱਚ ਹੈ ਤੈਨੂੰ ਇਹ ਰੋਗ ਜ਼ਰੂਰ ਲੱਗਣਗੇ ਔਰ ਤੂੰ ਵਧੀਆ ਬੰਦਾ ਨਹੀਂ ਬਣ ਸਕੇਗਾ ਤ੍ਰਿਬਦ ਰੋਗ ਹੈ ਤਿੰਨ ਗੁਣ। ਮੈਂ ਮੋਟੇ ਮੋਟੇ ਸਮਝਾਉਂਦਾ ਹੁੰਦਾ ਕਿ ਬੰਦਾ ਦਫ਼ਤਰ 'ਚੋਂ ਨਿਕਲਿਆ, ਉਹਨੂੰ ਬੜੀ ਭੁੱਖ ਲੱਗੀ, ਬਾਹਰ ਕੇਲਿਆਂ ਦੀ ਰੇਹੜੀ ਸੀ, ਉਹਨੂੰ ਕਹਿੰਦਾ ਲਾ ਜੇ ਜਰਾ 5-7 ਕੇਲੇ ਲੂਣ ਮਿਰਚ ਪਾ ਕੇ ਐਨ, ਭੁੱਖ ਬੜੀ ਲੱਗੀ ਹੈ। ਉਹ ਸਾਰੇ ਖੇਲੇ ਆਪ ਹੀ ਖਾ ਕੇ ਆ ਜਾਂਦਾ, ਘਰ ਵਾਲਿਆਂ ਨੇ ਕੱਖ ਨਹੀਂ ਲਿਆਉਂਦਾ। ਦੂਸਰਾ ਬੰਦਾ ਉਹਦੇ ਨਾਲ ਉੱਚਾ ਹੁੰਦਾ, ਕਹਿੰਦਾ ਯਾਰ ਇੱਥੇ ਜੇ ਖਾਣੇ ਘਰ 'ਚ ਟੱਬਰ 'ਚ ਬੈਠ ਕੇ ਖਾਵਾਂਗੇ। ਉਹ ਟੱਬਰ 'ਚ ਬੈਠ ਕੇ ਖਾਂਦੇ, ਪਰ ਗੁਆਂਢੀ ਦੇ ਨਿਆਣੇ ਭੁੱਖੇ ਹੁੰਦੇ ਸੀ। ਗਾਂ ਉਹਨੇ ਕਦੇ ਵੀ ਸੋਚਿਆ ਵੀ ਮੇਰੇ ਪੜੋਸੀਆਂ ਨੂੰ ਵੀ ਕੋਈ ਮਿਲਦਾ ਕਿ ਨਹੀਂ ਮਿਲਦਾ। ਔਰ ਦੂਸਰਾ ਵੀ ਮਤਲਬ ਜਿਹੜਾ ਰੋਗ ਹੈ ਉਹ ਪਹਿਲਾ ਤਮਾ ਰੋਗ ਹੈ, ਦੂਸਰਾ ਰਜੋ ਗੁਣ 'ਚ ਉਹਦਾ ਉੱਚਾ ਗੁਣ ਹੈ ਵੀ ਆਪ ਨਹੀਂ ਖਾਂਦਾ ਬੱਚਿਆਂ ਨੂੰ। ਇੱਕ ਇਹਦੇ ਨਾਲੋਂ ਵੀ ਉੱਚਾ ਹੈ, ਉਹ ਕਹਿੰਦੇ ਯਾਰ ਮੇਰੇ ਨਿਆਣੇ ਤਾਂ ਰੋਜ਼ ਹੀ ਖਾਂਦੇ ਆ, ਜੀ ਪਿੱਛੇ ਝੌਂਪੜੀਆਂ ਚੱਲ ਕੇ ਉਹਨਾਂ ਨਿਆਣਿਆਂ 'ਚ ਬੈਠ ਕੇ ਖਾਵਾਂਗੇ। ਉਹ ਸਤੋ ਰਜੋ ਤਮੋ ਰਜੋ ਅਤੇ ਸਤੋ ਗੁਣ ਸਤੇ ਗੁਣ 'ਚ, ਪਰ ਇਹਨਾਂ ਤਿੰਨਾਂ ਦੇ ਵਿੱਚ ਹੀ ਸਾਰਾ ਸੰਸਾਰ ਹੈ ਔਰ ਸਾਰੀਆਂ ਬਿਮਾਰੀਆਂ ਸਾਰੇ ਰੋਗ ਇਹ ਸਭ ਆ। ਜਿਹੜਾ ਬੰਦਾ ਨੇਕ ਤੋਂ ਨੇਕ ਬੰਦਾ ਹੋਏਗਾ ਉਹ ਵੀ ਇਸੇ ਗੁਣ 'ਚ ਹੈ। ਚਾਰੇ ਵੇਦ ਬਾਣੀ ਜਿੰਨੇ ਰਿਸ਼ੀ ਮੁਨੀ ਸਾਰੇ ਜਿੰਨੇ ਦੇਵਤੇ ਸਾਰੇ ਇਹ ਸਭ ਇਸੇ ਰੋਗ 'ਚ ਹੈ, ਜਿਹੜਾ ਸਭ ਤੋਂ ਉੱਚਾ ਰੋਗ ਹੈ। ਲੇਕਿਨ ਤੁਰਿਆ ਗੁਣ 'ਚ ਭਗਤ ਖੇਲਦੇ ਹੈ। ਅਸੀਂ ਇੱਕ ਐਸੀ ਚੀਜ਼ ਸਮਝਾ ਰਹੇ ਹਾਂ ਜਿਹੜੀ ਬਾਣੀ ਹੈ, ਜਿਹੜੀ ਸਾਡੀ ਭਗਤੀ ਕਰਨ ਵਾਲੇ ਰੱਬ ਹੈ ਉਹਦਾ ਜੋੜਨ ਵਾਲਾ ਸਰੂਪ ਸਤਿਗੁਰੂ ਹੈ ਔਰ ਭਗਤ ਹੈ, ਉਹਨਾਂ ਨੂੰ ਮਾਇਆ ਨਹੀਂ ਵਿਆਪਦੀ, ਭਗਤ ਜੇ ਨਾ ਵਿਆਪੇ ਮਾਇਆ। ਇਸ ਕਰਕੇ ਉਹ ਤਿੰਨਾਂ ਗੁਣਾਂ 'ਚ ਨਹੀਂ, ਉਹ ਤੁਰਿਆ ਗੁਣ ਮਿਲ ਉਹ ਤੁਰਿਆ ਗੁਣ 'ਚ ਚਲੇ ਜਾਂਦੇ। ਤੁਰਿਆ ਗੁਣ ਰੱਬ ਦਾ ਐਸਾ ਉੱਚਾ ਗੁਣ ਹੈ ਜਿਸ 'ਚ ਭਗਤ ਨਹੀਂ ਖੇਲਦੇ ਹੈ। ਅਸੀਂ ਮੋਟਾ ਜਿਹਾ ਸਮਝਾਉਂਦੇ ਹਾਂ, ਇਸੇ ਮਹੱਲੇ ਨੇ ਇਹਨੂੰ ਕਲੀਅਰ ਕੀਤਾ ਵੀ ਤੁਰਿਆ ਗੁਣ ਕੀ ਆ। ਔਰ ਸਾਧ ਇੱਥੇ ਪਿੱਛੇ ਆਏਗਾ, ਸਾਧ ਸੰਗ ਮਿਲਿਆ ਤਾਂ ਸਾਰੇ ਰੋਗ ਗਏ। ਉਹ ਸਾਧ ਸੰਗ ਦੀ ਜਿਹੜੀ ਸਪਿਰਚੁਅਲ ਸਟੇਜ ਅੰਦਰ ਹੈ ਉੱਥੇ ਜਾ ਕੇ ਤੁਰਿਆ ਗੁਣ 'ਚ ਸਾਧ ਬੈਠਾ। ਔਰ ਮਹੱਲਾ ਪੰਜਵਾਂ ਕਹਿੰਦਾ ਸ਼ਬਦ ਇੱਥੋਂ ਰਾਹ ਤੋਂ ਬਾਅਦ ਸ਼ੁਰੂ ਕਰਦਾ, ਪ੍ਰਥਮੇ ਤਿਆਗੀ ਹੋਮੇ ਪ੍ਰੀਤ, ਹੋਮੇ ਦਾ ਰੋਗ ਪਹਿਲੇ ਮਿਟਾ ਦਿੱਤਾ। ਪ੍ਰਥਮੇ ਤਿਆਗੀ ਹੋਮੇ ਪ੍ਰੀਤ, ਦੁਤੀਆ ਤਿਆਗੀ ਲੋਕਾਂ ਰੀਤ, ਲੋਕਾਂ ਦੀਆਂ ਰੀਤਾਂ ਝੂਠੀਆਂ 'ਚ ਮੈਂ ਫਸਿਆ ਸੀ। ਪ੍ਰਥਮੇ ਤਿਆਗੀ ਹੋਮੇ ਪ੍ਰੀਤ, ਦੁਤੀਆ ਤਿਆਗੀ ਲੋਕਾਂ ਰੀਤ, ਤ੍ਰੈ ਗੁਣ ਤਿਆਗ, ਹੁਣ ਮੈਨੂੰ ਦੁਸ਼ਮਣ ਵੀ ਮੀਤ ਲੱਗਦਾ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲੇ ਸਾਧ ਪਛਾਣੇ। ਉੱਥੇ ਸਾਧ ਬੈਠਾ ਅੰਦਰ ਤੁਰਿਆ ਗੁਣ 'ਚ, ਉਹ ਸਾਰੇ ਭਗਤਾਂ ਦੀ ਅਵਸਥਾ, ਸਾਰੇ ਉੱਚੇ ਸਿੱਖਾਂ ਦੀ, ਕਰਮਖੰਡ ਦੇ ਰਹਿਣ ਵਾਲਿਆਂ ਦੀ, ਆਹ ਤ੍ਰਿਵਧ ਉਹ ਜਿਹੜਾ। ਲੇਕਿਨ ਜਿਹੜਾ ਤਿੰਨ ਗੁਣ ਹੈ ਉਹਦੇ ਵਿੱਚ ਵਿਕਾਰ ਹੀ ਵਿਕਾਰ ਹੋਣਗੇ। ਤਾਂ ਲਿਖਿਆ ਤ੍ਰਿਵਧ ਰੋਗੇ ਤ੍ਰਿਵਧ ਰੋਗ ਮੈਂ ਬੰਧੇ ਵਿਕਾਰ। ਵਿਕਾਰ ਕੀ ਆ? ਪੰਜ ਦੁਸ਼ਮਣ ਇਹ ਤ੍ਰਿਵਧ ਰੋਗ 'ਚ ਤੁਰਿਆ। ਸਾਰੀ ਜਿੰਨੀ ਬ੍ਰਹਮ ਵੇਦ ਬਾਣੀ ਸਾਰੇ ਦੇਵਤੇ ਸਾਰੇ ਇਹ ਤ੍ਰਿਵਧ ਰੋਗ 'ਚ ਹੀ ਹੈ, ਪਰ ਤੁਰਿਆ ਗੁਣ ਮਿਲ ਸਾਧ ਪਛਾਣੇ। ਔਰ ਉੱਥੇ ਫਿਰ ਗਾਂ ਅਗਲੀ ਤੋਂ ਕਹਾਉਂਦੀ ਸਹਿਜ ਗੁਫਾ ਮੇਂ ਆਸਣ ਬੰਧਿਆ, ਉਹ ਸ਼ਬਦ ਹੈ ਰਹਾਉ ਦੀ ਤੁਕ ਹੈ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਇਸ ਕਰਕੇ ਉਹ ਸ਼ਬਦ 'ਚ ਮਹਾਰਾਜ ਆਖਦੇ ਵੀ ਉੱਥੇ ਸਾਧ ਦੀ ਪਛਾਣ ਆਉਂਦੀ, ਅਸਲ ਜਿਹੜਾ ਸਾਧ ਅੰਦਰਲਾ ਹੈ। ਆਓ ਇਹ ਬੰਦ ਧਿਆਨ ਨਾ ਪੜੀਏ, ਜੇ ਬਾਰੋਨ ਬਾਸਨ ਰੋਗੇ ਪਮਰ ਬਿਨ ਅਗਲਾ ਬੰਦ ਲਈਏ ਰੋਗੇ ਮਾਰਤਾ ਮਰ ਜਾਂਦੇ ਰੋਗੇ ਮਾਰਤਾ ਰੋਗੇ ਜਨ ਮੈਂ ਫਿਰ ਰੋਗੇ ਫਿਰ ਇਹ ਜਿੱਥੇ ਮੋਹ ਸੀ ਜਿੱਥੇ ਆ ਸਾਰੇ ਐਬ ਦੱਸੇ ਸਾਰੇ ਉਹਨਾਂ ਜੂਨੇ 'ਚ ਪੈ ਗਏ। ਇਸ ਕਰਕੇ ਰੋਗਿਆ ਮਰਦਾ ਜੰਮਦਾ ਇਸੇ ਤਰ੍ਹਾਂ ਹੀ, ਲੇਕਿਨ ਮੁਕਤੀ ਨਹੀਂ ਹੋਈ।
ਰੋਗੇ ਮਰ
ਇੱਕ ਰਤੀ ਭਰ ਲਈ ਵੀ ਨਹੀਂ ਰੋਗ ਗਿਆ। ਜਨਮਾਂ 'ਤੇ ਜਨਮ ਮਰੀ ਜਾਂਦਾ, ਜੰਮੀ ਜਾਂਦਾ, ਜਿੰਦੀ ਫਿਰ ਆ ਜਾਂਦੀ, ਪਰ ਰੋਗ ਨਹੀਂ ਮਗਰੋਂ ਅੜਦਾ।
ਰੋਗ ਬੰਦ
ਕੋਈ ਇਲਾਜ ਵੀ ਹੈ, ਫਿਰ ਕਿੱਦਾਂ ਬੰਦ ਹੋ?
ਬਿਨ ਸਤੇ ਗੁਰ ਰੋਗ ਤਾਂ ਤੁਹੇ ਨ ਜਾ,
ਜਿਹੜਾ ਜਿਹਦੀ ਜਗ੍ਹਾ ਇਨਸਾਨ ਬੈਠੇ
ਬਿਨ ਸਤੇ ਗੁਰ ਰੋਗ ਕਤਹਿ ਨ ਜਾਵੇ।
ਜੋ 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 ਆਹਾ ਕਾਹਦੇ 'ਤੇ ਜਿਹਨਾਂ 'ਤੇ ਦਇਆ ਹੋਈ। ਕਲੋਜ਼ ਕਰਨ ਲੱਗੇ ਸ਼ਬਦ ਮਹਾਰਾਜ ਦੇਖੋ, ਔਰ ਕਹਿੰਦੇ ਕਿਹਨਾਂ ਨੂੰ ਕੱਢੇਗਾ?
ਪਾਰ ਬ੍ਰਹਮ ਜਿਸ
ਸਾਡੇ ਹੱਥਾਂ 'ਚ ਸ਼ਬਦ ਹੈ, ਇੱਕੋ ਜਿਸ ਦੇ ਸੱਸੇ ਨੂੰ ਔਕੜ ਦੇ ਗਏ, ਜਿਹੜੇ ਖਾਸ ਬੰਦੇ ਨੂੰ ਉਹਨੇ ਕੱਢਣਾ ਤਾਂ ਸੱਸੇ ਨੂੰ, ਜਿਸ ਨੂੰ ਉਹਨੇ ਕੱਢਣਾ ਹੈ ਨਾ ਉਹਨੇ ਪਾਰ ਬ੍ਰਹਮ ਮੇ ਮੰਮੇ ਦੀ ਸਿਹਾਰੀ ਬੁਲਾਉਣੀ ਹੈ, ਪਾਰ ਬ੍ਰਹਮ ਨੇ ਉਹਨੂੰ ਜਿਹਨੂੰ ਕੱਢਣਾ ਹੈ ਉੱਤੇ ਦਇਆ ਪਹਿਲਾਂ ਕਰਦਾ ਹੈ।
ਪਾਰ ਬ੍ਰਹਮ ਜਿਸ
ਕਿੰਨੀ ਸਾਫ਼ ਹੈ, ਕਿਸੇ ਗੁਰੂ ਨਾਲ ਨਹੀਂ ਬਚਾਉਣਾ, ਕਿਸੇ ਹੋਰ ਕਿਸੇ ਚੀਜ਼ ਨਾਲ ਨਹੀਂ ਬੰਦਾ ਬਚ ਸਕਦਾ। ਗੁਰੂਆਂ ਨੇ ਤਾਂ ਨਾਂ ਨਹੀਂ ਉੱਤੇ ਲਿਖਿਆ। ਪਾਰ ਬ੍ਰਹਮ ਵੱਲ ਹਮੇਸ਼ਾ ਸੁਰਤ ਜਾਣੀ ਚਾਹੀਦੀ, ਉਹਦੇ ਪਾਰ ਬ੍ਰਹਮ ਉਹਦੀ ਜਿੱਤ 'ਤੇ ਦਇਆ ਹੋ ਗਈ, ਉਸ ਬੰਦੇ ਨੂੰ ਉਹ ਬਾਂਹ ਫੜ ਕੇ ਕੱਢ ਲਏਗਾ।
ਪਾਰ ਬ੍ਰਹਮ ਜਿਸ
ਲਾਈਨ ਆ ਸਾਧ ਸੰਗ ਆ ਗਿਆ ਸੀ ਆਮ ਨੂੰ, ਸਾਧ ਸੰਗ ਜੀ ਸਾਧ ਸੰਗ, ਉਹ ਸਾਧ ਸੰਗਤ ਨਹੀਂ, ਇਹ ਸੰਗਤ ਹੈ। ਸਾਧ ਅੰਦਰ ਹੈ ਉਹ ਹੀ ਤੁਰਿਆ ਗੁਣ ਦੇ ਵਿੱਚ ਮਿਲਦਾ, ਤੁਰਿਆ ਗੁਣ ਮਿਲ ਸਾਧ ਪਛਾਣੇ ਉਹਦੀ ਸੰਗ ਦੇ ਨਾਲ, ਉਹਨੂੰ ਹੀ ਸਤਿਗੁਰ ਕਿਹਾ ਹੈ।
ਸਾ ਟੂਟੇ ਬੰਧਨ
ਆਦੇ ਬੰਧਨ ਆ ਜੋ ਉੱਤੇ ਪਏ ਸੀ ਸਾਰੇ ਸਵਾਦਾਂ ਦੇ, ਆ ਜਿੰਨੇ ਵੀ ਰੋਗ ਦੱਸੇ ਹੈ
ਟੂਟੇ ਬੰਧਨ ਸਾਧ ਸੰਗ ਪਾਇਆ, ਟੂਟੇ ਬੰਧਨ ਸਾਧ ਸੰਗ ਪਾਇਆ, ਇੱਕ ਹੁਨਾਨਕ ਗੁਰੇ ਰੋਗ ਮਿਟਾਇਆ।
ਸਤਿਗੁਰੂ ਰੋਗ ਮਿਟਾਏਗਾ ਅੰਦਰ ਲਾ,
ਇੱਕ ਹੁਨਾਨਕ
ਦੇ ਨਾਲ ਜਾ ਕੇ ਫਿਰ ਇਸੇ ਸਫ਼ਰ ਦੇ ਉੱਤੇ ਅਸੀਂ ਦੁਬਾਰਾ ਦੁਹਰਾ ਦਿੰਦੇ ਹਾਂ, ਕਿਉਂਕਿ ਇੱਥੋਂ ਗਾਂਹ ਅਸੀਂ ਅਗਲੇ ਸ਼ਬਦ ਦਾ ਤੰਦ ਖਿੱਚਣਾ ਹੈ। ਤੋ ਇੱਥੋਂ ਸ਼ਬਦ ਸ਼ੁਰੂ ਹੁੰਦਾ ਪਿੱਛੇ ਲੱਗ ਕੇ ਰਾਮ ਦੇ ਨਾਲ ਪੈਰੋਂ ਮਹੱਲਾ ਪੰਜਵਾਂ, ਜਿਹੜਾ 16 ਸਾਲ ਦੀ ਉਮਰ 'ਚ ਗੁਰੂ ਨਾਨਕ ਦੀ ਗੱਦੀ 'ਤੇ ਬੈਠ ਕੇ ਸ਼ਬਦ ਲਿਖ ਰਿਹਾ ਹੈ। ਪੰਨਾ ਹੈ 411-1140 page 1140, ਇੱਥੋਂ ਸ਼ੁਰੂ ਹੁੰਦਾ ਸ਼ਬਦ। ਸੁਰਤੀ ਬਿਰਤੀ ਨਾਲ ਬੋਲਿਓ ਹਉ ਮੇਰਾ ਸ਼ੁਰੂ ਕਰ ਦਿੰਦੇ ਹਾਂ। ਪੰਨਾ ਹੈ 383 ਪੇਜ 383 ਔਰ ਉਸੇ ਮਹੱਲੇ ਦਾ ਸ਼ਬਦ ਆਸਾ ਮਹੱਲਾ ਪੰਜਵਾਂ ਔਰ ਅਸੀਂ ਰੋਗ ਦੇ ਉੱਤੇ ਆਹ ਲਾਈਨ ਪਹਿਲਾਂ ਕਹਿ ਰਹੇ ਹਾਂ ਇਹਦੇ 'ਤੇ
ਅੰਮ੍ਰਿਤ ਮੁਖੇ ਨਾਮ ਦੀ
ਜਦੋਂ ਆਣ ਕੇ ਸਤਿਗੁਰੂ ਅੰਦਰ ਦਿੰਦਾ ਹੈ, ਬਾਬੇ ਨਾਨਕ ਨੂੰ ਵੀ ਨਾਂ ਉਸੇ ਸਤਿਗੁਰੂ ਨੇ ਨਾਮ ਦਿੱਤਾ ਅੰਦਰ ਆਣ ਕੇ ਪਹਿਲਾਂ, ਫਿਰ ਉਹ ਦਸਾਂ ਜੋਤਾਂ 'ਚ ਗਾਂਹ ਤੋਂ ਗਾਂਹ ਗਿਆ। ਲੇਕਿਨ ਆਹ ਨਾਮ ਜਿਹੜਾ ਜਿਹਨਾਂ ਨੂੰ ਅੰਦਰ ਮਿਲ ਜਾਂਦਾ ਹੈ, ਇਹ ਅਸੀਂ ਸ਼ਬਦ ਕੱਲ੍ਹ ਦੀ ਚੌਂਕੀ 'ਚ ਲਾਵਾਂਗੇ। ਔਰ ਅਸੀਂ ਇੱਥੇ ਰੋਗ ਮਿਟੇਗਾ ਹੀ ਤਦੋਂ ਜਦੋਂ ਸਾਨੂੰ ਅੰਦਰ ਆਣ ਕੇ ਉਹ ਸਤਿਗੁਰੂ ਨੇ ਨਾਮ ਦਿੱਤਾ। ਅਤੇ ਉਹ ਨਾਮ ਕੀ ਹੈ? ਬਾਬਾ ਨਾਨਕ ਕਹਿੰਦਾ, ਮੈਂ ਤਾਂ ਲਟਾ ਪੱਟੀ ਪੀਂਗ ਹੋ ਕੇ ਇਹਨੂੰ ਹੁਣ ਜੁੱਟਣਾ ਮੈਂ, ਕਿਉਂਕਿ ਮੇਰੇ ਸਤਿਗੁਰੂ ਨੇ ਮੈਨੂੰ ਇਹ ਚੀਜ਼ ਦਿੱਤੀ ਹੈ। ਇੱਕ ਆਖੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ।